ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਾਲੇ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿਚਾਉ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸੁਮਾਣੀ ਰਹਾਉ ਕਾਇਆ ਅੰਦਰ ਸਭ ਕਿਛ ਵਸਾ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸਾ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸਾ ਅਲੱਖ ਨਾ ਲਖਿਆ ਜਾਈ ਮਨਮੁਖ ਮੁਗਧ ਬੂਝਾ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ ਗੁਰ ਕੈ ਸ਼ਬਦ ਵਿਚਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਕੋਲ ਤੁਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ ਸਭ ਉਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰਾ ਪੂਰਾ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵਾ ਸੱਚਾ ਆਪ ਸਵਾਰੀ ਵਿਣ ਨਾ ਵੈ ਦਰ ਢੋਈ ਨਾਹੀ ਤਾਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਬਿਨਨਾ ਵੈਦਰ ਢੋਈ ਨਾਹੀ ਤਾਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਆਪਾਂ ਜੋ ਅਸ਼ਟਪਦੀ ਦੇ ਰੂਪ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਰਸਨਾ ਤੋਂ ਜਾ ਰਿਹਾ ਹੋਇਆ ਹੁਕਮਨਾਮਾ ਸਰਵਣ ਕੀਤਾ ਹੈ। ਸਾਰੇ ਹੁਕਮ ਦਾ ਕੇਵਲ ਤੇ ਕੇਵਲ ਇੱਕ ਸਾਰਾਂਸ਼ ਹੈ ਕਿ ਗੁਰਮੁਖਾ ਇਹ ਸਰੀਰ ਦੀ ਠੀਕ ਵਰਤੋਂ ਕਰ। ਵਿਦਵਾਨ ਪੁਰਸ਼ ਜਦੋਂ ਵੀ ਕਿਸੇ ਵਿਚਾਰ ਨੂੰ ਪੇਸ਼ ਕਰਦੇ ਨੇ ਉਹਨਾਂ ਵਿਦਵਾਨਾਂ ਦੇ ਕਹਿਣ ਦੇ ਦੋ ਟੰਗ ਹੁੰਦੇ ਹਨ, ਵਿਖਿਆਨ ਦੇਣ ਸਮੇਂ, ਲਿਖਣ ਸਮੇਂ। ਕਿਸੇ ਵੀ ਵਿਚਾਰ ਦੇ ਮੌਕੇ ਤੇ ਆਪਾਂ ਦੋ ਪੱਖਾਂ ਨੂੰ ਵਰਤਦੇ ਹਾਂ, ਇਹ ਵੱਖਰੀ ਗੱਲ ਹੈ ਕਿ ਆਪਾਂ ਨੂੰ ਉਹਦਾ ਬੋਧ ਨਾ ਹੋਵੇ। ਇੱਕ ਪੱਖ ਹੈ ਵਿਧੀ ਤੇ ਦੂਜੇ ਪੱਖ ਨੂੰ ਕਹਿੰਦੇ ਨਿਸ਼ੇਧ। ਔਰ ਸਾਡੇ ਹਿੰਦੁਸਤਾਨ ਦੇ ਵਿੱਚ ਔਰ ਪੱਛਮੀ ਮੁਲਕਾਂ ਨੇ ਜ਼ਿਆਦਾਤਰ ਨਿਸ਼ੇਧ ਪੱਖ ਦੀ ਵਰਤੋਂ ਕੀਤੀ। ਨਿਸ਼ੇਧ ਪੱਖ ਦਾ ਅਰਥ ਹੁੰਦਾ ਕਿ ਆਹ ਵੀ ਗਲਤ ਹੈ, ਆਹ ਵੀ ਠੀਕ ਨਹੀਂ। ਜਿਸ ਪ੍ਰਕਾਰ ਉਹਨਾਂ ਨੇ ਇਸਤਰੀ ਜਾਤੀ ਦਾ ਵਿਸ਼ੇਸ਼ ਤੌਰ ਤੇ ਖੰਡਨ ਕੀਤਾ, ਔਰ ਜੋ ਪਤੰਜਲ ਦਾ ਸਿਧਾਂਤ ਹੈ ਸਾਡੇ ਛੇ ਸ਼ਾਸਤਰ ਨੇ, ਉਹਨਾਂ ਛੇ ਸ਼ਾਸਤਰਾਂ ਦੇ ਵਿੱਚੋਂ ਜੋ ਪਤੰਜਲ ਸ਼ਾਸਤਰ ਹੈ ਉਹਨੇ ਵਿਸ਼ੇਸ਼ ਤੌਰ ਤੇ ਨਿਸ਼ੇਧ ਪੱਖ ਦੀ ਵਰਤੋਂ ਕੀਤੀ ਹੈ। ਔਰ ਇਹਦੀ ਕੁਝ ਕੁ ਨਕਲ ਸਾਡੇ ਸਿੱਖ ਸਮਾਜ ਦੇ ਵਿੱਚੋਂ ਉਦਾਸੀ ਸੰਪਰਦਾ ਨੇ ਵੀ ਕੀਤੀ। ਨਿਸ਼ੇਧ ਪੱਖ ਕੀ ਹੈ? ਸੰਸਾਰ ਦੁੱਖਾਂ ਦਾ ਘਰ ਹੈ, ਇਹਨੂੰ ਤਿਆਗਣ ਨਾਲ ਸੁੱਖ ਮਿਲਣਗੇ। ਗੁਰਮੁਖਾ ਇਸ ਦੇਹ ਨਾਲ ਬਹੁਤਾ ਮੋਹ ਨਾ ਕਰ, ਇਹਨੇ ਤੇਰਾ ਸਾਥ ਨਹੀਂ ਦੇਣਾ। ਔਰ ਇਸ ਕਾਰਨ ਕਰਕੇ ਉਹਨਾਂ ਨੇ ਆਪਣੀ ਦੇਹ ਨੂੰ ਵੱਖ ਵੱਖ ਢੰਗਾਂ ਤਰੀਕਿਆਂ ਨਾਲ ਪਰੇਸ਼ਾਨ ਕਰਨ ਦਾ ਯਤਨ ਕੀਤਾ। ਧੂਣੀਆਂ ਦੇ ਰੂਪ ਵਿੱਚ, ਜਲ ਧਾਰੇ ਦੇ ਰੂਪ ਦੇ ਵਿੱਚ, ਵਰਤ ਰੱਖਣ ਦੇ ਰੂਪ ਵਿੱਚ, ਪਰ ਗੁਰਮਤ ਵਿੱਚ ਵਿਸ਼ੇਸ਼ ਕਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵਿਧੀ ਪੱਖ ਨੂੰ ਪਹਿਲ ਦਿੱਤੀ ਹੈ। ਹਜ਼ੂਰ ਕਹਿੰਦੇ ਗੁਰਮੁਖਾ ਇੱਕ ਪਾਸੇ ਤੂੰ ਕਰਤਾਰ ਨੂੰ ਮੰਨਦਾ। ਮੈਂ ਤੁਹਾਨੂੰ ਪੇਂਡੂ ਜਾਂ ਸਾਦੀ ਦੀ ਉਦਾਹਰਣ ਦਿਆ, ਸਾਡਾ ਕਿਸੇ ਨਾਲ ਸਨੇਹ ਹੈ, ਪਿਆਰ ਹੈ, ਤੇ ਸਾਨੂੰ ਉਹ ਗੁਰਮੁਖ ਕਹਿੰਦਾ ਕਿ ਗੁਰਮੁਖਾ ਹੋਰ ਤਾਂ ਮੇਰੇ ਕੋਲ ਕੁਝ ਹੈ ਨਹੀਂ, ਮੈਂ ਤੈਨੂੰ ਪੈਨ ਦੇਣਾ ਤੋਹਫੇ ਦੇ ਤੌਰ ਤੇ, ਲਿਖਣ ਵਾਲਾ ਪੈਨ ਸਾਡੀ ਜੇਬ ਨਾਲ ਲੱਗਾ ਹੈ। ਸਾਡੇ ਕਿਸੇ ਦੂਸਰੇ ਮਿੱਤਰ ਨੇ ਉਹਦੀ ਮੰਗ ਕੀਤੀ ਤੇ ਆਪਾਂ ਕਹਿੰਦੇ ਵੀ ਗੁਰਮੁਖਾ ਤੈਨੂੰ ਪੈਨ ਦੀ ਲੋੜ ਹੈ, ਮੈਂ ਤੈਨੂੰ ਹੋਰ ਪੈਸੇ ਲੈ ਕੇ ਨਵਾਂ ਦੇ ਦੇਣਾ, ਪਰ ਮੈਂ ਇਹ ਨਹੀਂ ਦੇਣਾ, ਇਹ ਮੇਰੇ ਮਿੱਤਰ ਦੀ ਨਿਸ਼ਾਨੀ ਹੈ। ਸਾਨੂੰ ਕਿਸੇ ਦੇ ਕੋਲੋਂ ਚਾਰ ਗਿਰਾਂ ਰੁਮਾਲ ਮਿਲਿਆ, ਕੱਪੜਾ, ਅਸੀਂ ਉਹਨੂੰ ਸਾਂਭ ਕੇ ਰੱਖਦੇ ਹਾਂ, ਇਹ ਸਾਡੇ ਪਿਆਰੇ ਦੀ ਯਾਦ ਹੈ। ਰੁਮਾਲ ਜੜ, ਪੈਨ ਜੜ, اور ناشوان وگتی نے دیتے نے آپاں انہاں نوں سام کر کے رکھدے ہاں تے تن گرو امردہ سچے پاتشاہ کی تے گرمخا تینوں کرتار نے توحفہ دیتا دے دا یہ غلط ورتوں نہ کر. تو اج دے حکم نامے دے وچ جو میں سمجھیا او اے ہے تے تن گرو امردہ سچے پاتشاہ نے یہ دے دی ٹھیک ورتوں کر دی اور یہ مہانتا کی ہے تے ٹھیک ورتوں کیویں کیتی جائے ان تین پکھاں نوں لے کر کے اس دے دی مہانتا نوں جیویں گرو امرداس کرپا کر کے سمجھاؤندے نے سرون کریے جی.
واہگرو صاحب جی سوہی محلہ تیجا کایا کامن ات سوالیو.
ایتھے کامن دا ارتھ ہے گرمکھ پیارو استری. کامن شبد گربانی وچ دو روپاں وچ گرو پاتشاہ مہاراج نے ورتیا ہے. سیانے پاٹھی اودے آچارن سمے یہ نرنا کر دیں دے پی ایک کامن استری دے روپ ہے جا جادو دے روپ وچ ہے. جتھے جادو واسطے کامن شبد آوے نا ادو اسی انہوں بالکل پولا آچارن کرنا پولا تے پولا آچارن کرن تو کامن دا ارتھ ہوندا جادو میجک تماشا کا پلس انگریزی وچ ڈیش من اس طرح اچارن کر کے ارتھ ہوئے گا استری جیڑا ککا ہے نا او دے نال جوان دا ٹکراؤ کر کے ککے تے دبا کر کے اچارن دے نال کامن شدھ ہوئے گا جس طرح بھائی صاحب نے پڑھیا ہے. گرمخا جیڑی تیری شریر روپی استری ہے نا یہ درشٹانت گردیو نے کیوں دیتا شریر نو استری کیوں کیا آپ مارو راگ وچ ایک سنواد پڑھتے ہاں اے دے دا تے جیو آتما دا اتھے دے نو گرو پاتشاہ نے روپک الانکار دی ورتوں کردیا ہویا تان آکھیا تان کہ میں بس پھر نالے پھر سکھ واسی بال گپالے تج بنا ہو کتی نہ لیکھے وچن دے شوٹ نہ جاسا ہے. اپنا پیار ہوئے جا پتی تے پتنی دا سنے ہوئے آپس میں پکا تے پتنی اپنی وفاداری دا پرگٹاوا کردیا کہیں دی سوامی جی ویکھیا جی میں تہاڈا اتنا ساتھ دیتا میرے نال دھوکھا نہ کرنا. اتے سروپک الانکار دی ورتوں کردیا گردیو کہیں دے پی جڑی اے دے ہے نا دے روپی پتنی ان جیو آتما روپی پتی نو بینتی کیتی پی میرے نال پرومس کر وعدا کر تو میرا پتی ہے آپ کٹھے سنسار وچ آئے ہاں تے مینو کلی نو چھڈ کے نہ جائی. اگوں جیو آتما کہندی ہے بھاگاں والی ہے میں تیری اس گل نو سمجھدا ہاں میرا سنیہ ہے تیرے نال پر میں پرائے ادھین ہاں تے میری پی جانی کوئی نہیں پھر کہے ہاں حکمی بندہ او پاڑ اٹھا کر جس کان نہ شندا جچر آ گیا تچر تم سنگ رہنا. میرے بس کی گل نہیں میں اس پری پورن پرماتما دا داس ہاں تے جنہ او دا حکم ہویا اونا چر میں تیرا ساتھ دیواں گا میری مرضی نہیں چلنی. اور آخر جیڑی گل تو او جیو آتما ڈردی سی واپر گئی آئی آ گیا پھروں بلایا نہ تن پچھی نہ متا پکایا ਊਟ ਸਧਾਇਓ ਸ਼ੂਟਰ ਮਾਟੀ ਨਾਨਕ ਮਿਥਨ ਮੁਹਾਸਾ ਹੈ। ਉਹ ਜੀਵ ਆਤਮਾ ਦੇ ਰੂਪੇ ਇਸਤਰੀ ਨੂੰ ਸ਼ੂਟਰ ਨੂੰ ਛੱਡ ਕੇ ਤੁਰ ਗਈ। ਨਾ ਕੋ ਸਲਾਹ ਨਾ ਕੋ ਰਹਿ, ਇਹ ਇੱਥੇ ਦੀ ਇੱਥੇ ਪਈ ਰਹੀ ਤੇ ਉਹ ਜੀਵ ਆਤਮਾ ਅਥਵਾ ਰੂਹ ਉਡਾਰੀ ਮਾਰ ਗਏ। ਉਸ ਦ੍ਰਿਸ਼ਟਾਂਤ ਨੂੰ ਲੈ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜੀ ਇਹ ਤੈਨੂੰ ਸਰੀਰ ਰੂਪੀ ਇਸਤਰੀ ਮਿਲੀ ਹੈ ਨਾ, ਇਹਦੀ ਠੀਕ ਵਰਤੋਂ ਕਰਨ ਦਾ ਯਤਨ ਕਰ। ਗੁਰਮੁਖੋ, ਦੁਨੀਆਂ ਦੀ ਕੋਈ ਚੀਜ਼ ਵੀ ਪਰਮਾਤਮਾ ਨੇ ਗਲਤ ਨਹੀਂ ਬਣਾਈ, ਉਹਦੀ ਵਰਤੋਂ ਨੂੰ ਗਲਤ ਕਰਨਾ ਉਹਦਾ ਨਤੀਜਾ ਬੁਰਾ, ਉਹਦੀ ਵਰਤੋਂ ਨੂੰ ਠੀਕ ਕਰਨਾ ਉਹਦਾ ਨਤੀਜਾ ਠੀਕ ਵਰਤੋਂ ਕਰਾਂਗੇ ਤੇ ਚੰਗਾ, ਮਾੜੀ ਵਰਤੋਂ ਕਰਾਂਗੇ ਤੇ ਮਾੜਾ। ਸਭ ਤੋਂ ਸਿੰਪਲ ਮੱਖਣ ਅੱਤ ਤਾਕਤਵਰ, ਦਿਲ ਨੂੰ ਬਲ ਦੇਣ ਵਾਲਾ, ਪਰ ਜੇ ਕਿਤੇ ਇਸ ਮੱਖਣ ਨੂੰ 100 ਗ੍ਰਾਮ ਧੋ ਕੇ ਬੰਦਾ ਚਿਮਚਾ ਮੂੰਹ ਵਿੱਚ ਪਾ ਲੇ ਤੇ ਮੱਖਣ ਮੌਤ ਦਾ ਕਾਰਨ ਬਣ ਜਾਏਗਾ। ਮੱਖਣ ਮਾੜੀ ਚੀਜ਼ ਤਾਂ ਨਹੀਂ ਨਾ, ਲੇਕਿਨ 101 ਪਾਣੀ ਨਾਲ ਧੋਣ ਕਰਕੇ ਮੱਖਣ ਦੀ ਤਸੀਰ ਬਦਲ ਗਈ, ਉਹ ਯਹਿਰ ਬਣ ਗਿਆ, ਉਹ ਦੁਖਦਾਈ ਹੋ ਗਿਆ। ਬਦਾਮ ਬੜੀ ਤਾਕਤਵਰ ਚੀਜ਼ ਮੰਨੀ, ਆਪਾਂ ਵਰਦੇ ਹਾਂ, ਖੁਰਾਕ ਵਾਲੇ ਲੋਕ ਵਰਦੇ ਨੇ, ਪਰ ਇਹਦੀ ਇੱਕ ਗਿਰੀ ਘੋੜੇ ਨੂੰ ਦਿੱਤੀ ਜਾਏ ਤੇ ਘੋੜੇ ਦੀ ਤੁਰੰਤ ਮੌਤ। ਘਿਓ ਕੀਮਤੀ, ਸ਼ਹਿਦ ਕੀਮਤੀ, ਮਿਸ਼ਰੀ ਕੀਮਤੀ, ਲੇਕਿਨ ਇਹ ਤਿੰਨੇ ਦੀਆਂ ਤਿੰਨੇ ਚੀਜ਼ਾਂ ਬਰਾਬਰ ਵਜਨ ਵਿੱਚ ਮਿਕਸ ਕਰਕੇ ਕੋਈ ਬੰਦਾ ਦੋ ਉਂਗਲਾਂ ਚੱਟ ਲੈ ਤੇ ਉਹਦੀ ਮੌਤ ਦਾ ਕਾਰਨ ਜ਼ਹਿਰ ਬਣ ਜਾਏਗਾ। ਮਿਸ਼ਰੀ ਵਧੀਆ, ਘਿਓ ਨੂੰ ਵੇਦਾਂ ਦੇ ਵਿੱਚ ਉਮਰ ਕਰਕੇ ਲਿਖਿਆ ਵੀ ਘਿਓ ਉਮਰ ਵਰਧਕ ਹੈ, ਔਰ ਹੋ ਸਕਦਾ ਕਿ ਇਸੇ ਕਾਰਨ ਕਰਕੇ ਸਾਡੇ ਭਾਰਤੀ ਧਾਰਮਿਕ ਸਮਾਗਮਾਂ ਦੇ ਮੌਕੇ ਇਹ ਵੱਖਰੀ ਗੱਲ ਹੈ ਵੀ ਆਪਾਂ ਉਹਦੀ ਵਰਤੋਂ ਕਰੀਏ ਜਾਂ ਨਾ। ਬਕਾਇਦਾ ਧਰਮ ਗ੍ਰੰਥਾਂ 'ਚ ਲਿਖਿਆ ਕਿ ਕੋਈ ਵੀ ਧਾਰਮਿਕ ਸਮਾਗਮ ਕਰਦੇ ਸਮੇਂ ਹਰ ਵਸਤੂ ਨੂੰ ਘਿਓ ਵਿੱਚ ਤਿਆਰ ਕਰਨਾ ਕਰ ਤਾਂ ਕਿ ਦੇਵ ਰਸੋਈ ਬਣ ਜਾਏ। ਜਿਹੜਾ ਚੁੱਪੜਿਆ ਲੰਗੜ ਹੈ ਨਾ, ਇਹਨੂੰ ਭੂਤ ਰਸੋਈ ਮੰਨਦੇ ਨੇ। ਸਰੋ ਵਿਚਾਰ ਕਹਿਣ ਤੋਂ ਭਾਵ ਹੈ ਵੀ ਗੁਰਦੇਵ ਕਹਿੰਦੇ ਵੀ ਗੁਰਮੁਖਾ, ਜਿਹੜੀ ਇਹ ਤੈਨੂੰ ਸਰੀਰ ਉੱਤੇ ਇਸਤਰੀ ਮਿਲੀ ਹੈ ਨਾ, ਇਹਦੀ ਠੀਕ ਵਰਤੋਂ ਕਰੀ, ਫਿਰ ਵਸੇ ਜਿਸ ਨਾਲੇ। ਅਗੋ ਜਗਿਆਸੂ ਬੇਨਤੀ ਕਰਦਾ ਵੀ ਮਹਾਰਾਜ, ਇਹਦੇ ਚ ਕੀ ਖੂਬੀ ਹੈ? ਕੰਨਾਂ ਚ ਮੈਲ, ਅੱਖਾਂ ਚ ਗਿੱਡ, ਚੌਂ ਪਹਿਰਾਂ ਤੋਂ ਬਾਅਦ ਸਰੀਰ ਚੋਂ ਬਦਬੋ ਆਉਣ ਲੱਗ ਪਈ, ਇਹਨੂੰ ਸਾਂਭਣ ਵਾਲੀ ਕਿਹੜੀ ਲੋੜ ਹੈ? ਮੇਰੇ ਗੁਰਦੇਵ ਕਹਿੰਦੇ ਗੁਰਮੁਖਾ, ਇਹ ਪਰਮਾਤਮਾ ਨੂੰ ਮਿਲਣ ਦਾ ਇੱਕ ਵਸੀਲਾ ਹੈ, ਇਹ ਪਰਮਾਤਮਾ ਨੂੰ ਮਿਲਣ ਦਾ ਇੱਕ ਪੁਲ ਹੈ, ਇਹ ਪਰਮਾਤਮਾ ਨੂੰ ਮਿਲਣ ਦੀ ਇੱਕ ਪੌੜੀ ਹੈ। ਇਸ ਕਰਕੇ ਇਸ ਪੁਲ ਨੂੰ, ਇਸ ਪੌੜੀ ਨੂੰ ਸੰਭਾਲ ਕੇ ਰੱਖਣਾ ਕਰ।
ਫਿਰ ਸੱਚੇ ਤੇ ਸਦਾ ਸੁਹਾਗਣਾ,
ਜੇ ਭਾਈ ਇਹ ਜੀਵ ਰੂਪੀ ਵਾਪ ਕਰਨਾ ਇਹ ਦੇ, ਉਸ ਪਰਿਪੂਰਨ ਪਰਮਾਤਮਾ ਦਾ ਚਿੰਤਨ ਕਰਦੀ ਰਹਿ, ਫਿਰ ਇਹ ਸੁਹਾਗਣ, ਫਿਰ ਇਹ ਸਫਲੀ।
ਗੁਰ ਕਾ ਸ਼ਬਦ ਸੰਭਾਲੇ,
ਦਾ ਪਤਾ ਕਿਵੇਂ ਚੱਲੇਗਾ? ਅੱਗੇ ਰਿਵਾਜ ਸੀ ਸਾਡੀ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ, ਕੁਆਰੀ ਬੀਬੀ ਆਪਣੇ ਗਲ ਵਿੱਚ ਗੜਾ ਨਹੀਂ ਸੀ ਪਾਉਂਦੀ, ਔਰ ਵਿਆਹ ਦੇ ਸਮੇਂ ਭਾਵੇਂ ਉਹ ਪਰਿਵਾਰ ਗਰੀਬ ਹੈ ਭਾਵੇਂ ਉਹ ਅਮੀਰ ਹੈ, ਉਹਦੇ ਗਲੇ ਵਿੱਚ ਅਚੇਚੇ ਤੌਰ ਤੇ ਗਹਿਣਾ ਪਾਇਆ ਜਾਂਦਾ ਜਿਵੇਂ ਹਿੰਦੂਆਂ ਵਿੱਚ ਮੰਗਲ ਸੂਤਰ ਹੈ। ਹੁਣ ਸਾਡੀਆਂ ਕਮਲੀਆਂ ਸਿੱਖ ਬੀਬੀਆਂ ਵੀ ਪਾਉਣ ਲੱਗ ਪਈਆਂ ਮੰਗਲ ਸੂਤਰ, ਇਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਨਾ ਸਾਡੇ ਲਈ ਮੰਗਲ ਸੂਤਰ ਦੀ ਲੋੜ ਹੈ ਨਾ ਬ੍ਰਹਸਪਤ ਸੂਤਰ ਦੀ ਲੋੜ ਹੈ, ਸਾਨੂੰ ਲੋੜ ਹੈ ਗੁਰੂ ਸੂਤਰ ਦੀ। ਤੇ ਗੁਰੂ ਸੂਤਰ ਕੀ ਹੈ? ਗੁਰੂ ਕੇ ਪੰਜਾਂ ਕਕਾਰਾਂ ਦੀ ਰਹਿ ਤੇ ਗੁਰੂ ਕੀ ਬਖਸ਼ੀਆਂ ਬਾਣੀਆਂ। ਤੇ ਆਪਾਂ ਕਹਿੰਦੇ ਪਿਤਾਗੇ ਨਾਲ ਕੰਮ ਚੱਲ ਜਾਏਗਾ, ਇਹ ਤਾਂ ਸੁਹਾਗਣ ਹੋ ਸਕਦੀ ਹੈ ਜੇ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖੇ ਸੰਭਾਲੀ ਰੱਖੇ। ਆਪਾਂ ਕਿਸੇ ਨੂੰ ਕੀ ਦੇਣੇ? ਆਪਾਂ ਕਹਿੰਦੇ ਗੁਰਮੁਖਾਂ ਨੂੰ ਸੰਭਾਲ ਕੇ ਰੱਖੀ, ਗੁਆਚ ਨਾ ਜਾਇਆ। ਸੰਭਾਲੇ ਤਾਂ ਆਖਿਆ ਵੀ ਆਪਾਂ ਗੁਰਮੁਖ ਸੰਭਾਲਦੇ ਨਹੀਂ, ਆਪਾਂ ਗੁਆਈ ਜਾਂਦੇ ਹਾਂ। ਬਾਣੀ ਪੜ੍ਹੀ, ਸਾਨੂੰ ਕੋਈ ਪਤਾ ਨਹੀਂ ਵੀ ਆਨੰਦ ਸਾਹਿਬ ਨੇ ਸਾਨੂੰ ਕੀ ਕਿਹਾ, ਸਾਨੂੰ ਕੋਈ ਪਤਾ ਨਹੀਂ ਵੀ ਸਾਨੂੰ ਜਪਜੀ ਨੇ ਕੀ ਆਖਿਆ। ਤੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੇ ਇਸ਼ਟ ਮੇਰੇ ਗੁਰਦੇਵ ਕਹਿੰਦੇ ਗੁਰਮੁਖਾ, ਗੁਰੂ ਦੇ ਸ਼ਬਦ ਨੂੰ ਆਪਣੇ ਅੰਤਸ਼ਕਾ ਰੂਪੀ ਬੜਗੇ ਸੰਭਾਲਣਾ ਕਰ।
ਹਰ ਕੀ ਭਗਤ ਸਦਾ ਰੰਗ ਰਾਤਾ।
ਔਰ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਇਸ ਦੇਹ ਦੀ ਠੀਕ ਵਰਤੋਂ ਕੀਤੀ ਉਹਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਚੜ ਗਿਆ। ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ। ਰੰਗਿਆਂ ਦੀ ਨਿਸ਼ਾਨੀ ਕੀ ਹੈ? ਪਤਾ ਕਿਵੇਂ ਚੱਲੇਗਾ ਵੀ ਰੰਗ ਲੱਗਾ ਕਿ ਨਹੀਂ? ਉਹਨਾਂ ਗੁਰੂ ਪਿਆਰਿਆਂ ਨੇ ਗੁਰੂ ਕੇ ਅਭਿਆਸ ਕਰਦਿਆਂ ਕਰਦਿਆਂ ਆਪਣੀ ਮੈਂ ਦੀ ਨਿਵਰਤੀ ਕਰ ਲਈ। ਇੱਕ ਮਹਾਤਮਾ ਜਨ ਤੁਰੇ ਜਾ ਰਹੇ ਨੇ ਤੇ ਕਿਸੇ ਘੁਮਿਆਰ ਨੇ ਗਧੀ ਛੱਡੀ ਹੈ, ਉਹ ਚੁਗਰੀ ਉਹ ਤੇ ਮਹਾਂਪੁਰਸ਼ ਕਹਿੰਦੇ ਭੈਣ ਜੀ ਪਾਸੇ ਹੋ ਜਾਓ ਗਧੀ ਨੂੰ। ਕੋਲੋਂ ਕਿਸੇ ਲੰਘਣ ਵਾਲੇ ਯਾਤਰੀ ਨੇ ਆਖਿਆ ਬਾਬਾ ਜੀ ਹੱਦ ਕਰ ਦਿੱਤੀ ਜੇ, ਤੁਹਾਡਾ ਨਿਸ਼ਾਨ ਜਾਮਾ, ਤੁਸੀਂ ਪਰਮੇਸ਼ਰ ਦੇ ਪਿਆਰ ਵਾਲੇ ਤੇ ਸਾਰਿਆਂ ਤੋਂ ਇਹ ਅਧਮ ਜਾਤੀ ਦਾ ਪਸ਼ੂ ਤੁਸੀਂ ਇਹਨੂੰ ਕਹਿੰਦੇ ਭੈਣ ਜੀ। ਕਹਿੰਦੇ ਗੁਰਮੁਖਾ ਮੈਂ ਸਮਝਦਾ ਪਰ ਮੈਂ ਇਹਦੇ ਬਹਾਨੇ ਦੇ ਨਾਲ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰਦਾ, ਮੈਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦਾ। ਇਸ ਕਰਕੇ ਜਿਹੜੇ ਗੁਰਮੁਖ ਨੇ ਨਾ ਉਹ ਪਰਮਾਤਮਾ ਦਾ ਨਾਮ ਲੈ ਕਰਕੇ ਇਸ ਮੈਂ ਦੀ ਨਿਵਿਰਤੀ ਕਰਨ ਰੂਪੀ ਸੁਧਾਰ ਕਰਨਾ ਚਾਹੁੰਦੇ ਨੇ। ਸੁਧਾਰ ਕਿਵੇਂ ਹੋਵੇਗਾ?
ਵਾਹੋ ਵਾਹੋ ਪੂਰੇ ਗੁਰ ਕੀ ਬਾਣੀ।
ਗੁਰਮੁਖਾ ਜਿਹੜੀ ਇਹ ਗੁਰੂ ਕੀ ਬਾਣੀ ਹੈ ਨਾ ਇਹ ਅਚਰਜ ਸਰੂਪ ਹੈ, ਇਹ ਵਸਮਾਦ ਸਰੂਪ ਹੈ, ਇਹ ਪ੍ਰੇਰਕ ਸਰੂਪ ਹੈ। ਇਹਨੂੰ ਧਨਤਾ ਦੇ ਯੋਗ ਕਹਿਣਾ ਕਰਤੇ ਵਾਹੋ ਨਾਮ ਹੈ ਪਰਮਾਤਮਾ ਦਾ। ਇਸ ਬਾਣੀ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਇਹਨੂੰ ਕਹਿੰਦੇ ਗੁਰਮੁਖੋ ਨਾਮ ਤੇ ਨਾਮੀ ਦੀ ਅਭੇਦਤਾ। ਗਲਾਸ ਹੈ ਸ਼ੀਸ਼ੇ ਦਾ, ਇੱਕ ਸ਼ੀਸ਼ੇ ਦਾ ਗਲਾਸ ਹੈ ਤੇ ਇੱਕ ਉਹਦਾ ਨਾਮ ਰੱਖਿਆ ਆਪਾਂ ਗਲਾਸ, ਨਾਮ ਤੇ ਨਾਮੀ ਦੀ ਭੇਦਤਾ। ਉੱਥੇ ਹੋਰ ਵੀ ਬਰਤਨ ਪਏ ਨੇ ਪਰ ਆਪਾਂ ਜਦੋਂ ਵੀ ਗਲਾਸ ਕਵਾਂਗੇ ਨਾ ਭਾਵੇਂ ਕੋਈ ਅਣਜਾਣਾ ਹੋਵੇ ਤੇ ਭਾਵੇਂ ਸਿਆਣਾ ਹੋਵੇ ਸਮਝੇਗਾ ਵੀ ਇਹਦਾ ਐਸ ਬਰਤਨ ਨੂੰ ਗਲਾਸ ਆਖਿਆ ਹੈ। ਤੇ ਜੋ ਗਲਾਸ ਉੱਥੇ ਬਰਤਨ ਨਾ ਹੋਵੇ ਆਪਾਂ ਇਕੱਲਾ ਗਲਾਸ ਗਲਾ ਸ਼ਬਦ ਦੀ ਵਰਤੋਂ ਕਰੀ ਚੱਲਾਂਗੇ ਤੇ ਭਾਵੇਂ ਸਿਆਣਾ ਤੇ ਭਾਵੇਂ ਅਣਜਾਣਾ ਉਹ ਕਨਫਿਊਜ ਹੋ ਜਾਏਗਾ ਕਿ ਪਤਾ ਨਹੀਂ ਕੀ ਕਹਿੰਦਾ। ਲੇਕਿਨ ਗਲਾਸ ਹੋਣ ਕਰਕੇ ਗਲਾਸ ਦਾ ਨਾਮ ਠੀਕ ਆਚਾਰਨ ਕਰਕੇ ਬੰਦਾ ਕਨਫਿਊਜ ਨਹੀਂ ਹੋਏਗਾ। وہ بندہ الجے گا نہیں. اسی پرکار گرمکھ جڑی گرو کی بانی ہے نا اینو پرمیشر روپ اس کر کے آخیا نام تے نامی دی اپیتا. اس پرماتما تو بنا بانی نے تے بانی تو بنا سانو پرماتما دی سمجھ نہیں پیندی. بانی سانو پرماتما دی ہون دا احساس کراؤندی ہے. اس کر کے گرو کے سکھا جیڑی یہ گرو کی بانی اے تنتا دے یوگ ہے, اے وسماد سروپ ہے, اے پریرک سروپ ہے, اینو تنتا دے یوگ کہنا کر.
پورے گر تے اپجی ساچ سمانی.
اے سوال گرمکھو ایک ویرا کلگیدر پادشاہ مہاراج پور گرمکھا نے کیتا سی نند پور صاحب. جیڑی پنکتی ہے نا یہ کی کر دی ہے اس گل کی ویاخیا کرے گی درشٹانت ایواں گر ویاخیا کرے گی. پورے گرتے ابجی ساس باڑی اس پری پورن پرماتما دی باڑی گرو رائیں پرگٹ ہوئی ہے تے جیڑے گرو کی باڑی نہ جڑ گئے نے یہ انہوں پرمیش پچھلین کر دے گی. وہ پید ہو جان گے سما جان گے. سنگا نے بینتی کی تھی بار آج تسی بخیان کر دے ہو بھائی نند لال جی بخیان کر دے نے ہور گرمکھ پیارے جدوں بھی کوئی گل کر دے نے وہ کہیں دے گرو کی باڑی نال جڑو. گرمانی کی کر دی ہے کیوں جڑ گئے اتھے اتہاس نے دیکھا بھی کلگی تر پادشاہ مہاراج انہاں سنگھاں نوں کہن لگے پی گرمکھ تہانوں آ دسدے ہاں پی گرمانی کی کردی ہے. اج سمجھاواں گے تہانوں. نارد رشی انہیں کلگیدر پادشاہ مہاراج نوں آن کے کہندے نے کھمب پیڑ کیتے مایو پنچھی دے. جیڑا مایو پنچھی ہے نا یہ ویکھیا سی کسے نہیں لیکن پوربی تے پشمی تمام ترماں نے ایدی ہوند نوں سویکار کیتا. لکھیا ہے ویکھیا کسے کیا نہیں کتھا واجک نے نہیں ویکھیا. لیکن اسی تارمنگ گرنتھاں دے بیس سے تہانوں کہنے آ ناواں دا فرق ہے کیونکہ وقت وقت پشاواں چاہوں آپ وقت وقت روپاں وچار دے ہیں. آپ پانی کہنے ہیں جیڑے ملایا والے لوگ نے پانی نو ایرا کہندے نے, جیڑے فارسی والے انہوں آب کہندے نے, جیڑے انگریز لوگ نے انہوں واٹر کہندے. پر چیرتا ایک ہے نا پیاس دی نورتی کرن والا ترل پدارت لکوڈ. اس طرح جیڑا قرآن ہے پاک او ہما پنچھی دا ذکر آیا. ہما ہمایوں بھی لکھا ہے. جیڑے بھارتی گرنتھ نے انہوں نے یہ نرتے مدین دا ذکر بھی کیتا. انل نر منل مدین تے بھائی گرداس نے بارہ وچ بہت ویرا ورتیا. کہندے نے یہ آکاش وچ ہی پیدا ہوندا ہے. آنڈا دیندیا سار او آنڈا پھٹ جاندہ ہے اور اس آنڈے چوں بچہ نکل کر کے اڈن لگ پیندا. او پرماتما دے آسرے تے پڑتا ہوا خوری نال کسے پرکار او نہ انہوں چوگ ملے نہ او پانی دیاں کٹاں پیڑ انہوں. پر اس اکال پرکھ دی کرپا دے نال او زندگی پریانت آکاش وچ اڑدا ہمایو اتوا انل منل. نارد کلگیدر پادشاہ مہاراج دے دربار وچ آیا کیونکہ ساڈی پراتن اے مریادہ سی گرسکھاں چ جدوں بھی جانا گرو واسطے کچھ نہ کچھ پیٹ لے کے جانا. کوئی تل فل جنوں آپا کہنے تل فل چلا گیا. تے گردیو نے سنگھاں نے پوچھا کہ مہاراج کی حضور کہن لگے. گرمکھ دس دیا تہانوں ਭਾਈ ਆਲਮ ਸਿੰਘ ਜਿਹੜੇ ਲੋਹਗੜ੍ਹ ਦੇ ਕਿਲੇ ਦੇ ਉਸ ਮੌਕੇ ਇੰਚਾਰਜ ਸਨ, ਜਿੱਥੇ ਸ਼ਕਤੀ ਸੀ ਹਥਿਆਰਾਂ ਦੀ, ਉਹਦੇ ਮੁੱਖ ਜ਼ਿੰਮੇਵਾਰ ਸਨ। ਕਹਿਣ ਲੱਗੇ ਆਲਮ ਸਿੰਘ ਸਾਡੇ ਪੀਰਾਂ ਨਾਲ ਖੰਭ ਜੋੜਦੇ। ਜਦੋਂ ਉਸ ਅਨਲ ਮਨਲ ਪੰਛੀ ਦੇ ਖੰਭਾਂ ਨੂੰ ਪੀਰਾਂ ਨਾਲ ਜੋੜਿਆ ਗਿਆ, ਕਲਗੀਧਰ ਪਾਤਸ਼ਾਹ ਮਹਾਰਾਜ ਥੋੜਾ ਜਿਹਾ ਬਾਹਰ ਮੈਦਾਨ ਵਿੱਚ ਗਏ ਤੇ ਉਹਨਾਂ ਸਿੰਘਾਂ ਨੇ ਜਿੰਨਾ ਸਵਾਲ ਕੀਤਾ ਸੀ ਕਿ ਗੁਰਬਾਣੀ ਕੀ ਕਰਦੀ, ਕਹਿਣ ਲੱਗੇ ਗੁਰਮੁਖ ਅੱਜ ਤੁਹਾਨੂੰ ਭਜਾ ਕੇ ਨਾਮ ਲੈਣਾ ਤੁਹਾਡੇ ਕੋਲੋਂ, ਜਿਹੜਾ ਪਹਿਲਾਂ ਤੀਰ ਫੜ ਕੇ ਲਿਆ ਗਾ ਉਹਨੂੰ ਵਿਸ਼ੇਸ਼ ਸਨਮਾਨ ਦਿਆਂਗੇ, ਜਿਹੜਾ ਕਬਰ ਕਸੇ ਕਰ ਲਓ। ਹਜ਼ੂਰ ਨੇ ਉਹ ਤੀਰ ਪੱਥੇ ਤੇ ਚਾੜੇ, ਪੱਥੇ ਚੋਂ ਕੱਢੇ, ਕਮਾਨ ਦੀ ਤੰਦੀ ਤੇ ਚਾੜ ਕੇ ਜਿਸ ਮੌਕੇ ਉਹ ਤੀਰ ਛੱਡੇ, ਕੋਈ ਚੜ੍ਹਦੇ ਵਾਲੇ ਪਾਸੇ ਨੂੰ, ਕੋਈ ਲਹਿੰਦੇ ਪਾਸੇ ਨੂੰ, ਕੋਈ ਦੱਖਣ ਤੇ ਕੋਈ ਉੱਤਰ ਨੂੰ ਸਿੰਘ ਦੌੜੇ ਤੇ ਕੁਝ ਸਮੇਂ ਤੋਂ ਬਾਅਦ ਸਾਰੇ ਖਾਲੀ ਆ ਗਏ। ਕਹਿੰਦੇ ਸਿੰਘੋ ਕਿ ਤੁਸੀਂ ਦੌੜ ਤਾਂ ਬੜੀ ਲਾਏ ਤੇ ਤੀਰ ਕੋਈ ਵੀ ਨਹੀਂ ਲਿਆਇਆ। ਕਹਿੰਦੇ ਮਹਾਰਾਜ ਪਤਾ ਨਹੀਂ ਲੱਗਾ ਵੀ ਤੀਰ ਜਾਂਦੇ ਤਾਂ ਵੇਖੇ ਨੇ ਪਰ ਕਿਤੇ ਡਿੱਗਾ ਨਹੀਂ ਵੇਖਿਆ। ਹਜ਼ੂਰ ਕਹਿੰਦੇ ਸਿੰਘੋ ਇਹ ਡਿੱਗਣੇ ਵੀ ਨਹੀਂ, ਇਹ ਕੇਵਲ ਤੇ ਕੇਵਲ ਤੁਹਾਨੂੰ ਸਮਝਾਉਣ ਲਈ ਅਸਾਂ ਉਪਰਾਲਾ ਕੀਤਾ ਹੈ। ਸਾਡੇ ਲੋਹੇ ਦੇ ਤੀਰ ਜੜ ਸਨ ਲੇਕਿਨ ਜਿਹੜੇ ਉਹ ਖੰਭ ਨੇ ਨਾ ਉਹ ਆਕਾਸ਼ੀ ਪੰਛੀ ਦੇ ਹੋਣ ਕਰਕੇ ਇਨ੍ਹਾਂ ਜੜ ਤੀਰਾਂ ਨੂੰ ਆਕਾਸ਼ ਚ ਲੈ ਗਏ। ਆਕਾਸ਼ੀ ਖੰਭ ਇਨ੍ਹਾਂ ਤੀਰਾਂ ਨੂੰ ਆਕਾਸ਼ ਚ ਲੈ ਗਏ। ਇਸ ਪ੍ਰਕਾਰ ਸਿੰਘੋ ਜਿਹੜੀ ਇਹ ਕਰਤਾਰ ਦੀ ਬਾਣੀ ਹੈ ਨਾ, ਜਿਹੜਾ ਕਰਤਾਰ ਦੀ ਬਾਣੀ ਨਾਲ ਜੁੜੇਗਾ ਉਹਨੂੰ ਕਰਤਾਰ ਦੇ ਦੇਸ਼ ਵਿੱਚ ਜਾਏਗੀ। ਬੰਦਾ ਹਨੂੰਮਾਨ ਚਾਲੀਸੇ ਦਾ ਪਾਠ ਕਰੇ ਉਹਦਾ ਧਿਆਨ ਹਨੂੰਮਾਨ ਵਿੱਚ ਜਾਏਗਾ, ਉਹਦੀ ਆਤਮਾ ਹਨੂੰਮਾਨ ਦੇ ਲੋਕ ਤੱਕ ਪਹੁੰਚੇਗੀ, ਉਹਦੀ ਆਤਮਾ ਤੱਕ ਪਹੁੰਚੇਗੀ ਪਰ ਕਰਤਾਰ ਤੱਕ ਨਹੀਂ। ਸਾਡੇ ਤੇ ਗੁਰੂ ਸਾਹਿਬਾਨਾਂ ਨੇ ਰਹਿਮਤ ਕੀਤੀ, ਮਿਹਰ ਕੀਤੀ, ਉਸ ਅਕਾਲ ਪੁਰਖ ਦੀ ਬਾਣੀ ਨਾਲ ਜੋੜਿਆ ਤੇ ਜਿਹੜੇ ਜੁੜੇ ਨੇ ਉਹ ਸੱਚ ਵਿੱਚ ਅਭੇਦ ਹੋ ਗਏ, ਇੱਕ ਮਿਕ ਹੋ ਗਏ, ਉਹਨਾਂ ਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਗਈ, ਉਹ ਸਦ ਗਤੀ ਦੇ ਮਾਲਕ ਬਣ ਗਏ। ਰਾਮ ਦੇ ਕਰਕੇ ਦਇਆ ਕਰਦੇ ਹਨ,
ਕਾਇਆ ਅੰਦਰ ਸਭ ਕਿਸ ਵਸਾ,
ਬਾਹਰ ਲੱਭਣ ਦੀ ਲੋੜ ਨਹੀਂ। ਦੁਨੀਆਂ ਦੇ ਜਿੰਨੇ ਵੀ ਤੱਤ ਨੇ, ਪਦਾਰਥ ਨੇ, ਵਿਧੀਆਂ ਤੇ ਸਿੱਧੀਆਂ ਨੇ, ਇਹ ਸਾਰਾ ਕੁਝ ਅੰਦਰ ਅਭਿਆਸ ਕਰਨ ਕਰਕੇ ਤੈਨੂੰ ਮਿਲੇਗਾ।
ਖੰਡ ਮੰਡਲ ਪਾਤਾਲਾ,
ਮੈਂ ਆਗਿਆ ਨਹੀਂ ਦਿੰਦਾ ਕਿ ਮੈਂ ਖੁਲਾਸਾ ਕਰਾਂ। ਨੌ ਖੰਡ ਜਿਹੜਾ ਚਾਰ ਕੋਹ ਦਾ ਏਰੀਆ ਨਾ, ਚਾਰ ਕੋਹ ਦਾ ਏਰੀਆ ਵਰਗਾਕਾਰ, ਇਹਨੂੰ ਗ੍ਰੰਥਾਂ ਚ ਮੰਡਲ ਕਰਕੇ ਵੀ ਲਿਖਿਆ ਹੈ। ਮੰਡਲ ਬ੍ਰਹਿਮੰਡ ਸਮੁੱਚਾ, ਇਹਦੇ ਦੋ ਅਰਥ ਨੇ, ਇੱਕ ਚਾਰ ਕੋਹ ਵਰਗ ਏਰੀਆ, ਇੱਕ ਸਮੁੱਚਾ ਬ੍ਰਹਿਮੰਡ। ਪਤਾਲਾ ਹਿੰਦੂ ਥਿਊਰੀ ਦੇ ਮੁਤਾਬਕ ਧਰਤੀ ਦੇ ਥੱਲੇ ਦਾ ਹਿੱਸਾ, ਇਹ ਸਾਰਾ ਕੁਝ ਗੁਰਮੁਖਾ ਖੰਡ ਬ੍ਰਹਿਮੰਡ ਪਤਾਲ ਆਦਿਕ। ਇਹ ਜੇ ਤੂੰ ਅੰਦਰ ਅਭਿਆਸ ਕਰੇ, ਬਾਹਰੋਂ ਬਿਰਤੀ ਨੂੰ ਸੰਕੋਚ ਕੇ, ਇਹ ਸਾਰਾ ਕੋਈ ਤੈਨੂੰ ਅੰਦਰੋਂ ਸਮਝ ਪੈ ਜਾਏਗੀ, ਭੇਦ ਪੈ ਜਾਏਗਾ।
ਕਾਇਆ ਅੰਦਰ ਜਗ ਜੀਵਨ ਦਾਤਾ ਵਸਾ,
ਉਹਦਾ ਮੇਨ ਕਾਰਨ ਹੈ ਕਿ ਜਗਤ ਨੂੰ ਜੀਵਨ ਦੇਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪਦਾਰਥ ਦੇਣ ਵਾਲਾ ਅੰਦਰ ਵਸਦਾ ਹੈ। ਤੇ ਜੇ ਐਡਾ ਵੱਡਾ ਸ੍ਰਿਸ਼ਟੀ ਦਾ ਮਾਲ ਕਰਤਾਰ ਵਸੇਗਾ ਤੇ ਖੰਡ ਉਹਦੇ ਤੋਂ ਪਾਸੇ ਹੋਣਗੇ। ਉਹ ਪਰਿਪੂਰਨ ਪ੍ਰਮਾਤਮਾ ਤੈਨੂੰ ਅੰਦਰੋਂ ਹੀ ਪ੍ਰਤੀਤ ਹੋਵੇਗਾ, ਅਨੁਭਵ ਹੋਵੇਗਾ।
ਸਭਨਾ ਕਰੇ ਪ੍ਰਤਪਲ,
ਜਗਤ ਨੂੰ ਜੀਵਨ ਦੇਣ ਵਾਲਾ ਸਿੱਖਾਂ ਦਾ ਨਹੀਂ, ਹਿੰਦੂਆਂ ਦਾ ਨਹੀਂ, ਮੁਸਲਮਾਨਾਂ ਦਾ ਨਹੀਂ, ਈਸਾਈਆਂ ਦਾ ਨਹੀਂ, ਜਿਹੜਾ ਸਾਰਿਆਂ ਦੀ ਇਕੱਲੇ ਇਕੱਲੇ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਭਾਵੇਂ ਕੋ ਆਸਤਕ ਹੈ, ਭਾਵੇਂ ਕੋ ਨਾਸਤਕ ਹੈ, ਭਾਵੇਂ ਕੋ ਸਿਆਣਾ ਤੇ ਭਾਵੇਂ ਕੋ ਮੁਗਧ ਉਹਨਾਂ ਸਾਰਿਆਂ ਦੀ ਪਾਲਣਾ ਕਰਦਾ ਹੈ ਉਹ
ਕਾਇਆ ਕਾਮਣ ਸਦਾ ਸੁਹੇਲੀ
ਪਿਆਰਾ ਤੇਰੀ ਸਰੀਰ ਰੂਪੀ ਇਸਤਰੀ ਸਦਾ ਲਈ ਸੋਭਾ ਵਾਲੀ ਹੋ ਸਕਦੀ ਹੈ
ਗੁਰਮੁਖ ਨਾਮ ਸੰਭਾਲਾ
ਦੱਸੇ ਹੋਏ ਤਰੀਕੇ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖੇ ਤਾਂ
ਕਾਇਆ ਅੰਦਰ ਆਪੇ ਵਸਾ
ਸਰੀਰ ਦੇ ਵਿੱਚ ਪਰਿਪੂਰਨ ਪਰਮਾਤਮਾ ਵਸਦਾ ਹੈ
ਅਲੱਖ ਨਾ ਲਖਿਆ ਜਾਈ
ਪਰਮਾਤਮਾ ਨੂੰ ਰਸਾ ਪਾ ਕੇ ਜਾਂ ਕਾਬੂ ਕਰ ਲਵਾਂ ਉਹ ਅਲੱਖ ਹੈ ਲਖਿਆ ਨਹੀਂ ਜਾਣਾ ਤੂੰ ਉਹਨੂੰ ਫੜ ਨਹੀਂ ਸਕੇਗਾ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਫਰਮਾਇਆ ਹੈ ਉਹ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਤਾਂ ਗਲ ਵਕੜੀ ਪਾਈ ਨਿਰੇ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਅਸੀਂ ਆਖਿਆ ਸੀ ਵੀ ਜੱਫੀ ਪਾ ਕੇ ਰੱਬ ਨੂੰ ਕਾਬੂ ਕਰ ਲਾਂਗੇ ਤੂੰ ਤਾਂ ਪ੍ਰਕਾਸ਼ ਰੂਪ ਹੈ ਜਿਵੇਂ ਪ੍ਰਕਾਸ਼ ਨੂੰ ਪਕੜਿਆ ਨਹੀਂ ਜਾ ਸਕਦਾ ਤੂੰ ਕਾਬੂ ਨਹੀਂ ਆਉਂਦਾ ਪਰ ਹੈ ਜ਼ਰੂਰ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆ ਜੇ ਤੂੰ ਆਖੇ ਨਾ ਵੀ ਮੈਂ ਉਹਦੇ ਪੈਰ ਫੜ ਕੇ ਤੇ ਪਾਣੀ ਨਾਲ ਧੋਵਾਂ ਮੈਂ ਉਹਨੂੰ ਗਲ ਵਕੜੀ ਪਾ ਕੇ ਮਿਲਿਆ ਤੇ ਬਾਤ ਨੀ ਬਣਨੀ ਅਲੱਖ ਨਾ ਲਖਿਆ ਜਾਈ ਉਹ ਲਖਿਆ ਨੀ ਜਾਂਦਾ ਇਸੇ ਕਰਕੇ ਉਹਨੂੰ ਅਲੱਗ ਕਹਿੰਦੇ ਹਨ
ਮਨਮੁਖ ਮੁਗਧ ਬੂਝਾ ਨਾਹੀ
ਜਦੋਂ ਕਹਿੰਦੇ ਪਕੜਿਆ ਨੀ ਜਾਂਦਾ ਤੇ ਮਨਮੁਖ ਕਹਿੰਦਾ ਫਿਰ ਤਾਂ ਹੈ ਹੀ ਪ੍ਰਾਪੇ ਗੰਡਾ ਗਲਤ ਝੂਠਾ ਫਿਰ ਰੱਬ ਕਿੱਥੇ ਹੋਏਗਾ ਇਉਂ ਮਨ ਦੇ ਮਗਰ ਲੱਗ ਕੇ ਬੰਦਾ ਨਾਸਤਕ ਹੋ ਗਿਆ ਉਹਨੇ ਬੁੱਝਣ ਦਾ ਯਤਨ ਨਹੀਂ ਕੀਤਾ
ਬਾਹਰ ਭਾਲਣ ਜਾਈ
ਕਹਿੰਦਾ ਭਲਾ ਏਡੇ ਨਿੱਕੇ ਜੇ ਸਰੀਰ ਚ ਪਰਮਾਤਮਾ ਕਿਵੇਂ ਹੋਵੇਗਾ ਫਿਰ ਆਪਾਂ ਗੁਰਮੁਖ ਪਿਆਰੇ ਵੱਖ ਵੱਖ ਟਿਕਾਣਿਆਂ ਤੇ ਲੱਭਣ ਤੁਰ ਪਏ ਉਹਨੂੰ ਕੋਈ ਕਿਸੇ ਥਾਂ ਤੋਂ ਲੱਭਦਾ ਹੈ ਉਹ ਕਿਸੇ ਥਾਂ ਤੋਂ ਪੜਤਾਲਦਾ ਹੈ
ਸਤਿਗੁਰ ਸੇਵੇ ਸਦਾ ਸੁਖ ਪਾਏ
ਗੁਰਮੁਖ ਜਨ ਜਿਨ੍ਹਾਂ ਸੱਚੇ ਗੁਰਦੇਵ ਦੀ ਸੇਵਾ ਕੀਤੀ ਉਹਨਾਂ ਨੂੰ ਸਦੀਵੀ ਸੁਖ ਦੀ ਪ੍ਰਾਪਤੀ ਹੋਈ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਉਹ ਗੁਰਮੁਖੋ ਦੋ ਦੋ ਘੰਟੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰੀ ਜਾਂਦੇ ਦੋ ਦੋ ਘੰਟੇ ਕਹਿੰਦੇ ਮੇਰਾ ਸਰੀਰ ਕਮਜ਼ੋਰ ਹੈ ਮੈਥੋਂ ਹੋਰ ਕੁਝ ਨਹੀਂ ਹੋ ਸਕਦਾ ਚਲੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਚੌਰ ਕਰਕੇ ਮੈਂ ਥੋੜੀ ਬਹੁਤੀ ਸੇਵਾ ਤਾਂ ਕਰ ਲਾਂਗਾ ਮੇਰੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਰੁਮਾਲੇ ਧੋ ਕਰਕੇ ਬੜੀ ਸ਼ਰਧਾ ਨਾਲ ਪ੍ਰੈਸ ਕਰ ਕਰਕੇ ਲਿਆਉਂਦੀਆਂ ਹਨ ਕਈ ਗੁਰਮੁਖ ਗਰੀਬ ਵੀਰ ਉਹ ਵਿਚਾਰੇ ਕੁਝ ਨਹੀਂ ਲਿਆਉਣ ਜੋਗੇ ਉਹ ਤੱਪੜ ਝਾੜ ਕਰਕੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੇ ਹਨ ਇਹ ਸਾਰੀ ਗੁਰੂ ਦੀ ਸੇਵਾ ਹੈ ਕਹਿੰਦੇ ਨੇ ਗੁਰਮੁਖਾ ਜੇ ਸੱਚੀ ਗੁਰੂ ਦੀ ਸੇਵਾ ਕਰੇ ਤੈਨੂੰ ਸਦੀਵੀ ਸੁਖ ਮਿਲੇਗਾ
ਸਤਿਗੁਰ ਅਲੱਖ ਦਿੱਤਾ ਲਖਾਈ
ਭਾਵੇਂ ਹੈ ਤਾਂ ਸੀ ਅਲੱਖ ਪਰ ਗੁਰੂ ਨੇ ਕਿਰਪਾ ਕਰਕੇ ਜਣਾ ਦਿੱਤਾ ਸੋਝੀ ਬਖਸ਼ ਤੇ ਕਿਵੇਂ ਸੋਝੀ ਬਖਸ਼ੀ ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸ਼ਬਦ ਪੜ੍ਹਦੇ ਹਾਂ ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਏ ਪੋਤ ਮਧ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਕੱਟ ਹੀ ਖੋਜੋ ਭਾਈ ਜਿਵੇਂ ਗੁਰਮੁਖਾ ਫੁੱਲਾਂ ਦੀ ਜਿਹੜੀ ਸੰਬੰਧੀ ਹੈ ਖੁਸ਼ਬੂ ਹੈ ਅਨੁਭਵ ਕਰਾਉਂਦੀ ਹੈ ਇਸੇ ਪ੍ਰਕਾਰ ਪਰਮਾਤਮਾ ਨੂੰ ਅਨੁਭਵ ਦੁਆਰਾ ਹੀ ਸਮਝਿਆ ਜਾ ਸਕਦਾ ਹੈ
ਕਾਇਆ ਅੰਦਰ ਰਤਨ ਪਦਾਰਥ
ਕਾਇਆ ਦੇ ਅੰਦਰ ਗੁਰਮੁਖ ਪਿਆਰੇ ਬੜੀ ਕੀਮਤੀ ਪਦਾਰਥ ਨਿਰਤਨ ਅਰਥ ਹੁੰਦਾ ਕੀਮਤੀ
ਭਗਤ ਭਰੇ ਭੰਡਾਰਾ
ਗੁਰਮੁਖਾ ਜੀ ਭਗਤੀ ਕਰਕੇ ਇਹਨਾਂ ਭੰਡਾਰਿਆਂ ਦੇ ਵਿੱਚੋਂ ਕੱਢਣ ਦਾ ਯਤਨ ਕਰਨਾ ਕਰੇ ਅੱਗੇ ਨਿਰਣਾ ਕਰਨਗੇ
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ
ਸਰੀਰ ਦੇ ਅੰਦਰ ਨੌ ਖੰਡ ਜਿਹੜੇ ਧਰਤੀ ਦੇ ਮੰਨੇ ਉਹ ਬਨ ਇਸ ਅੰਦਰ ਹਨ
ਘਾਟ ਪਟਨ ਬਾਜਾਰਾ
ਗੁਰੂ ਪਿਆਰੋ ਇਹ ਨੌ ਦਸ ਇੰਦਰੀਆਂ پٹن دا ارتھ ہوندا شہر اور ساڈا انتشکا روپی شہر ہے اور انہاں اندریاں روپی ہٹیاں دے راہیں آپاں وپار کردے ہاں. وپار کیویں؟ آپاں اکھاں نال میڑا تکیا آپاں گھٹیا سودا لے لیا آپاں اکھاں دے نال سارے ج پری پورن پرماتما دی جوت ویکھی گرو دے درشن زارے کیتے تے گرمکھو سانو سودا لائے بندہ بہ گیا. اس کر کے میرے پاتشاہ کہندے گرمکھا اے شریر دے اندر نو اندریاں روپی ہٹیاں نے انتشکا روپی پٹنا جتھے گرمکھ جت سات سنگ روپی بازار وچ آ کر کے سودا کردے ہن.
اس کایا اندر نام نو ند
تو اس شریر روپی شہر دے اندر نو ندیاں دی مول نام دی پراپتی ہوئی اتوا اس کایا دے اندر جڑا نام نو ندیاں دا مول ہے اونوں تو پراپت کر سکدا کیونکہ نام دا ارتھ ہوندا اپدیش نام دا ارتھ ہے پرماتما. نو ندیاں دے مول پرماتما نو تو اس کایا دے وچوں ہی پراپت کر سکدا ہے. کیویں پراپت کرے گا؟
آئی آئے گر کا سبد بیچارا
پیارو سانو سنتیا کرائیے پائیے تے مسئلہ بن گیا بڑی میرے اندر پال کر دے. یہ بھی گیانی تے ممی گیانی رولا جی پارٹی ہوندے پھر تم سر جاندا یہ دات تینوں ملے گی کدوں؟ گرو کے شبدی وچار کرن کر کے ملے گا تینوں سب کچھ, پر ملے گا تدوں جدوں تو گرو دے شبدی وچار کرے. کیونکہ آپ آپ شبدی وچار کیتی تے سانو شبد نے دسیا کہ گرمکھا نو کن تیرے اندر نے, نو ندیاں تیرے اندر نے. جیویں ایک مسلمان کبھی تے فقیر بھی ہویا اللہ دا پیارا بڑا سندر لکھا اس سلطان باہو نے, وہ کہندے 14 طبق بندے دے اندر معاف کرنا دل دریاؤ سمندروں ڈونگے کون دلاں دیاں جانے ہو وچے بیڑے وچے تیڑے وچے دریا تے مانج مہانے ہو 14 طبق بندے دے اندر تمبو وانگن تانے ہو جتیاں تن میرے نو لگیاں شالا ہک لگی تاں جانے ہو. سلطان بہو ایک مسلمان صوفی فقیر ہویا کہیں دے گرمخواہ کیونکہ عام کر کے مسلمان قرآن کہیں دے نے 14 طبق نے تھلے نے اوپر نے, پر او ماں پرش کہیں دا گرمخواہ اے سارا کوئی تیرے اندر ہے. اس گرمکھ جن نے بھی اسی وچار دی پشٹی کیتی ہے
کایا اندر تول تلاوے
کایا دے اندر گرمکھ پیارو بدھی روپی تکڑی نو لے کر کے وچار دے وٹے لے کر کے برے تے بھلے دا نرنا کرنا ایک تولنا ہے.
آپے تولن ہارا
بھائی سوجی بخشی ہے نا انہوں نے وچار دی تکڑی دے نال برے تے بھلے وچار نو تولنا کیتا, پر ہے سارا کچھ وہ ستیا کر کے.
یہ من رتن جواہر مانک
کیونکہ میں پہلا آرمبھ وچ بینتی کیتی سی اتھے گردیو نے اج بدھی پکھ لیا ہے. ایک پاسے آپاں کہنے من مارے تاک مر جائے, میرے پاتشاہ کہندے گرمکھا جے تو من گرو نو سمرپت کر دے گا نا گرو تیرے من نو اینا سوار دے گا اے دے وچوں وراغ روپی رتن وویک روپی جوار اور اسی پرکار تب تے تنگ دا سودھن اے تینوں مانک مل گئے.
کس کا مول افارا
دنیاوی رتن تیریاں دا اپاں ذکر پڑھدے آں پرانیاں کہانیاں وچ لکھیا کہ نو بادشاہاں دا خزانہ اس لال دے برابر سی اودی اینی قیمت سی, لیکن گرو امردال سچے پاتشاہ کہندے گرمکھا جیڑے رتنا تے جواراں دی میں کر رہا نا وراغ تے وویک دی اے دی کوئی قیمت نہیں.
مول کت ہی نام پائی نہیں
باقی جی کمی نا پی اے پدارت کسی دکان تو مل جان ملن گے نہیں
نام پائی گر بیچارا
نام ہے نا وہ نام لے کر کے گرو دے شبدی وچار کر کے گرمخا اندروں نرنا کر سکتا ہے تو
گرمخ ہوا سو کایا کھوجا
چارے گرو دے سمپرک وچ آئے انہیں شریر چوں لبنا کیتا
اور سب پرم پلائی
ساڈے ورگے گرمخ پیار پرم پلیکیاں چ پے کے بھی شاید میں نہیں مرنا پتا نہیں میری واری آنی ہے کہ نہیں آنی سو اس پرکار انہاں پلیکیاں چ پے گا
جس نو دے سوئی جان پاوے
بھائی کرپا کردا ہے پر کرپا گرمخو تاں کرے گا ہاتھ اڈا کے ہن آپاں گردوارا صاحب آئے ہاں ارداس تو بعد گرمخاں نے پرشاد ورتاونا ہے تے جے آپاں بھوک کڈاں گے تے آپاں نوں پرشاد دین گے تے جے آپاں کہیے بھی بھائی صاحب میں لیا ہے جب میں لینا نہیں وہ تکیرن سانو دین گے نہیں اسی پرکار جس نو دے سوئی جن پاوے جنوں دیندا او پراپت کردے نے پر دے گا انہوں نے جڑے منگدے ہن جڑے ہاتھ اڑدے ہن
اور کیا کو کرے چترائی
جی بھائی کو آکے پہ میں چترائی کر کے چس بن کے لے لاں تے گرو گرنتھ سچے پاتشاہ کہندے گرمخا چترائی نہ چتر پوج پائیے چستی تے چلاکی دے نال جڑا چتر پوجا چار پجاواں دا مالک ہے اودی پراپتی نہیں ہو سکدی
کایا اندر پاؤ پاؤ وسا
شریر دے اندر جنہاں دے اندر دو چیزاں ایک ڈر ایک پریم جنہاں نال ساڈا تلک ہے نا وہ تلک دو چیزاں کر کے دو کر کے ساڈا باپ ہے اسی ڈردے ہاں بھی جے کتے کام غلط ہو گیا تے میرا باپو مینو چھڑکے نا تو تریا جا رہا ہے تے کسے نے آکھیا ہٹ پرا بڈھیا تے سانو فٹ گسا کہن لگے بڈھا آکھیا کینو اے اسی برداشت نہیں کر سکے کیوں نہیں کر سکے کیونکہ ساڈا پیار ہے ساڈا باپ ہے ایک پاسے ڈارے بھی میرا باپ مینو چھڑکے گا سنے ہے باپ ہے نا ایک پاسے کو ادھے وال تکتا تے سانو گسا ہوتا کیونکہ پاؤ ہے پریم ہے سبان دو کارنا کر کے ہے پہ کر کے پاؤ کر کے لمبی کتھا مسکین جی بڑا وستار کرتے ہوتے سا نا پھر منوکھ دے اندر پرماتما دا احساس ہویا نا انہیں دو روپاں چ پوجا کیتی ہے دو روپاں چ رب دی سپ دی پوجا شیر دی پوجا ڈر کر کے اگ دی پوجا پانی دی پوجا گو دی پوجا تلسی دی پوجا پپل دی پوجا پانی دی پوجا لوڑا دی پورتی کر کے پپل دا بوٹا اٹھے پر آکسیجن دیندا ہے بڑیاں دوائیاں بندیاں نے تلسی دا ہندو پرا ویاہ کردے نے بڑی اتم دوائی ہے اوشدی ہے سپ تے شیر دی پوجا ڈر کر کے گو پانی تے اگ ہور وستواں دی پوجا انہاں کو لابھ کر کے یہ شریر دے اندر ہی پیا ہے یہ شریر دے اندر پیار ہے
گر پرسادی پائی
سوجی گرمخو تدو اے جدو گرو نے میر کیتی گرو نے کرپا کیتی
کایا اندر برہما بسن مہسا
اس پنکتی دا نوتا میں گیانی جو دلیپ سنگھ سن ایتھے پہلا کتھا کردے میرے سرکار جو پوج نیک یہ مینوں انہاں سمجھایا سی ارتھ کرنے دے اینو کہندے نے اجیتی لشنا چیتی لشنا دا ارتھ ہوندا مین چھڈ کے دوسرا پک لے کے ارتھ کر دے اور لال چیز بھجی جاتی تو آپ اندازہ لوا گے گھوڑا ہوئے گا. برہما دا ویسے ارتھ ہے سرشتی دا پیدا کرن والا, بشن دا ویسے ارتھ ہے پی سرشتی نو روجی دین والا دیوتا, میشا دا ارتھ ہے لیتا کرن والا دیوتا. لیکن اجیتی لشنا دے مطابق دے ارتھ نے برہما دا ارتھ ہے رجو گن, بشن دا ارتھ ہے ستو گن, میشا دا ارتھ ہے تمو گن. اس کایا دے اندر گرمخو ساڈے اندر تما کدے آ جاندا پی آپاں نوں آ بلجے, کدے نیند آ جاندی ہے, کدے من چ خیال آندی ہے تے ایہ کی چوناں ہونیاں نے نگم دیاں, بندے واہ واہ جاپدے نے کدے ایم سی بن کے ویکھ لیے, اینوں کہندے رجو گن. چودھر دی بھک, او کہندا نہ کرسیاں رہڑیاں نے نہ کرسیاں والے نے, اگے سارا سرکار کرتے نے دفاع کر کی بننا ایم سی, یہ سدو گن. پہلا آخیا بھی لوگ واقف نے یہ ڈبا رکھ دیے کی پتا اپنا بھی دا لگ جائے, یہ رجو گن ہے. مڑ کے وچار آئی پی منا نہ ڈبا رہنا نہ ڈبیا والے رہنے نے, تے جی ہار کے تے بدنامی ہوئی ہوں تو لوگ سارے سدکار کرتے نے دفاع کر, تھوڑا پوکھ انہوں کہتے ہیں سدو گن. ستکار دی پوک ہے لیکن کرسی دی پکڑ نہیں. میرے پاتشاہ کہندے گرمکھا اس شریر دے اندر کدے رجو گن پردان, کدے ستو گن پردان, کدے تمو گن دی بولتا ہو گئی.
سب اوپت جت سنسارا,
سچے پاتشاہ کہندے گرمکھا گھبرایا نہ کر, یہ باقیاں وچ بھی اوہ کچھ ہی ہے, باقیاں دے وچ تین گن ورتے ہیں.
سچا اپنا کھیل رچایا,
جو کچھ گرمکھ ہوئی پرماتما دی کھیڑ ہے, جیویں باجی لاؤ نے دس پندرہ منٹ مڑ کے آدھے یار میں ٹائم برباد کیتا, نہ غصہ نہ گلا کچھ بھی نہیں. اسی پرکار کتے ہڑنا دنیا تباہ ہو رہی ہے, کتے کال کر کے لوگ دھوکے مار رہے ہیں, پر پرماتما دا موڈ اداس نہیں ہوتا, کیونکہ انہیں کھیل بنایا ہے. کتے اتپتی کتے لیتا,
آوا گون پاسا,
جنہ بھی پسارا کی آن جان دا چکر ہے, کتے ارتھی جا رہی ہے, کتے بچے دے پیدا ہونے تے لڈو بنڈے جا رہے ہیں.
پورا ستگور آپ دکھایا,
ان گلوں دا احساس منوکھ نوں تدوں ہویا جدوں پورن گرو دے سمپرک وچ آیا ہے.
سچ نام نستارا,
گمخا جی سنسار پرپنچ توں کرنا نا اس پریپورن پرماتما دے نام نال جوڑنا کر. آپاں پنکتی پڑھی سی نا, واہو واہو پورے گر کی باڑی,
سا کایا جو ست گر سیوا,
گردیو نے پنگل دے سنگتے دی ورتوں کی تھی, اوپ کرم تے اوپ سہار, جتھوں اے وشا ارمب کیتا سی اوتھے سماپتی کردے نے. کہندے او شریر سفلا, او شریر دا فائدہ, او دے چنگے جیڑی گرو دی سیوا کیر کرے.
سچا ہے آپ سواری,
پریپورن پرماتما نے دے بنائی اسے کر کے سی پی پرماتما دی بندگی کرے عبادت کرے.
بن ناوے در ٹوئی نہیں,
گمشاہ پرماتما دے نام تو بنا تم پرماتما دے در وچ پروان نہیں کر سکے گا, تینوں ٹوئی نہیں دے گا, ٹوئی رات نہ چالو تیرا کوئی چالو نہیں بنے گا.
تاجم کرے خواری,
نام تو نہ ہون کر کے مترا جمن تے مرن دا چکر تینو خراب کرے گا. جم دے ار دو طرح کردے نے, اسیں جو ڈیریاں چ پڑھے ہاں سانو اے پڑھایا گیا ہے موت دا فرشتہ جم, اسلامی شرح نے اونوں اجرائیل کیا ہے, پر جڑے ماڈرن ہون پڑھے لکھے لوگ نے انہاں نے جم دا ارتھ کیتا ججا جنم, مما موت, نام تو ہی نہ ہون کر کے جمن تے مرن دے چکر چ رہے گا, ਕਦੇ ਬਹੁਤ ਹੋ ਗਈ ਕਦੇ ਜਨਮ ਹੋ ਗਿਆ
ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ
ਕਹਿੰਦੇ ਪਰਮਾਤਮਾ ਕਿਰਪਾ ਕਰੇ ਉਹ ਪਰਮਾਤਮਾ ਦੇ ਸੱਚੇ ਨਾਮ ਨਾਲ ਜੁੜੇ ਨੇ ਤੇ ਜਿਹੜੇ ਜੁੜੇ ਨੇ ਨਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਉਹ ਗੁਰਮੁਖ ਪਿਆਰੇ ਜਿਹੜੇ ਨਾਮ ਨਾਲ ਜੁੜੇ ਨੇ ਲੋਕੀ ਪਾਤਸ਼ਾਹ ਤਰ੍ਹਾਂ ਉਹਨਾਂ ਦੀ ਪੂਜਾ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਗੁਰੂ ਬਾਬਾ ਸਾਡੇ ਤੇ ਵੀ ਦਇਆ ਕਰੇ ਕਿ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਗੁਰੂ ਕੀ ਸੰਗਤ ਦਾ ਧੰਨਵਾਦ ਫੁੱਲਾਂ ਚੁੱਕਾਂ ਦੀ ਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।